गुरमुख जिनी पवित हो से जना पवित हो से जना जिन्हें हर ध्याया जिन्हें हर ध्याया पवित्र माता पिता कुटुंब सहित श्याम पवित्र माता पिता कुटुंब सहित श्याम पवित्र संगत सबाईया पवित्र संगत सबाईया कहंदे पवित्र सुनदे पवित्र से पवित्र जिन्नी मन वसा कहंदे पवित्र से पवित्र जिन्नी मन बसा कहे नानक से पवित्र कहे नानक से पवित्र जिन्नी गुरमुख हर हर ध्यान जिन्नी गुरमुख हर हर ध्यान पवित्र हो पवित्र हो से जना जिन्नी हर ध्याया जिन्नी हर ध्याया जिन्नी हर ध्याया कर्मी सहज न उपजे कर्मी सहज न उपजे बिन सहजे सहसा न जाए बिन सहजे सहसा न जाए रहे कर्म कमार, रहे कर्म कमार, पवित्र हो सजिया मलिन है मदब में गए
नीर गगर बग पवद पे नीर अग गम द मद नीर सीर नीर नीद नीद पद गधे
सस जियो मलीन है सस जियो मलीन है कि तू संजम धाता जा सजिया मलीन है कि तू संजम धाता जा मन धोवा शब्द लागो मन धोवा शब्द लागो मन धोवा शब्द लागो हर्षो रहो चित कहे नानक सहज उपजे गुर प्रसादी सहज उपजे कहे नानक गुर प्रसादी सहज उपजे ऐसे साहिब जा ऐसे साहिब जा पवित्र हो जना पवित्र हो से जना पवित्र हो से जना जिन्नी हर ध्याया सिमर अजा मन उधरियो जाको सिमर अजा मन उधरियो गण का हूं गत पाई पवित्र होए से जना भरिए हाथ पैर तन देह पानी धोते पुत्र सिखे मूत पलीती कपड़ हो दे सबून लिए ओढ़ो भरिए मत पाप के संग भरिए मत पाप के संग ओ धूप पवित्र होए से जना धूप नावे के रंग पवित्र होए से जना पथ तू पवित्र लिए कर अपने पथ तू पवित्र लिए कर अपने सगल करत नमस्कार पथ तू पवित्र लिए कर अपने सगल करत नमस्कार बर्ण जात कोई पूछे नाही बर्ण जात कोई पूछे नाही जन्म कर्म मल उतरे पवित्र होए से जना जन्म कर्म मल उतरे बर्ण जात कोई पूछे नाही बाछे चरण रवारो ठाकुर ऐसो नाम तुम्हारा पवित्र होए से जना जिन्नी हर ध्याया ठाकुर ऐसो नाम तुम्हारा सगल सृष्टि को धनी कही जय सगल सृष्टि को धनी कही जय जन को अंग निरारा सगल सृष्ट को धनी कही जय मेरी जात कुटुबड ना ढोर ढोवंता मेरी जात कुटुबड ला ढोर ढोवंता नित्य बनारस आस पासा अब विप्र प्रधान ते करे दंडात पवित्र होए से जना अब विप्र प्रधान ते करे दंडात तेरे नाम शरणाए रविदास दासा पवित्र होए से जना पवित्र होए से जना कौन को कलंक रहे एक नहीं अनेकां एग्जाम्पल ऐसियां मिल दिया ने पुमिया चोरसी बदल गया सज्जन ठग सी ते सैकड़े लोकां दा कातल भी सी बड़ी वड्डी धर्मशाला बनाई गल माला पा ली लंबा चोला पहन गया कुछ गल्लां धर्म नाम दियां जान लईयां ਰਾਹ ਜਾਂਦੇ ਮੁਸਾਫਰਾਂ ਲਈ ਟਿਕਾਣਾ, ਲੋੜਾਂ ਦੀ ਪੂਰਤੀ ਲਈ ਸਾਧਨ ਮੁਹੱਈਆ ਕਰ ਦਿੱਤੇ। ਆਮ ਤੇ ਸਾਧਨ ਕਿਸੇ ਕੋਲ ਹੁੰਦੇ ਨਹੀਂ ਸਨ ਅੱਜ ਵਾਂਗ। ਆਮ ਨਾ ਸਹੀ, ਲੇਕਿਨ ਖਾਸ ਕਰਕੇ ਅਮੀਰ ਮੁਸਾਫਰ ਤੇ ਚਾਹੁੰਦਾ ਸੀ ਮੈਨੂੰ ਰਾਤ ਜੰਗਲ ਵਿੱਚ ਨਾ ਪਵੇ, ਮੈਂ ਕਿਸੇ ਟਿਕਾਣੇ ਪੁੱਜ ਜਾਂ। ਇਸ ਲਈ ਸ਼ਾਹੂਕਾਰ ਅਮੀਰ ਮੁਸਾਫਰ, ਵਪਾਰ ਵਾਲਾ ਵਪਾਰੀ ਜ਼ਰੂਰ ਚਾਹੁੰਦਾ ਅਤੇ ਉਹ ਇਸ ਖਿਆਲੋਂ ਇਸ ਟਿਕਾਣੇ ਨੂੰ ਬਿਹਤਰ ਸਮਝਦਾ, ਨਾਲ ਰਹਿਣ ਬਸੇਰਾ ਹੋ ਜਾਏਗਾ, ਰਾਤ ਕੱਟੀ ਹੋ ਜਾਏਗੀ, ਨਾਲ ਸਤਸੰਗ ਹੋ ਜਾਏਗਾ, ਨਾਲ ਸੇਫ ਰਹਾਂਗਾ। ਇਸ ਲਈ ਰਾਹ ਜਾਂਦਾ ਅਮੀਰ ਮੁਸਾਫਰ ਇਸ ਸੱਜਣ ਦੇ ਧਰਮਸ਼ਾਲਾ ਵਿੱਚ ਜ਼ਰੂਰ ਟਿਕਦਾ, ਜਿਸ ਖਿਆਲ ਨਾਲ ਇਹਨੇ ਇਹ ਸਾਰੀ ਬਣਤਰ ਬਣਾਈ ਸੀ। ਰਾਤ ਨੂੰ ਉਸ ਮੁਸਾਫਰ ਨੂੰ ਕਤਲ ਕਰ ਦਿੱਤਾ ਜਾਂਦਾ, ਉਹਦੀ ਦੌਲਤ ਮੋਲੀ ਜਾਂਦੀ। ਇੱਕ ਨਹੀਂ, ਸੈਂਕੜੇ ਲੋਕਾਂ ਦਾ ਕਾਤਲ ਸੱਜਣ ਠੱਗ ਬਦਲ ਗਿਆ। ਇੰਨਾ ਬਦਲਿਆ, ਇੰਨਾ ਬਦਲਿਆ ਕਿ ਗੁਰੂ ਨਾਨਕ ਦੇ ਮਤ ਦਾ ਪ੍ਰਚਾਰਕ ਹੋ ਨਿਬੜਿਆ। ਜਿੱਥੇ ਜਦੋਂ ਵੱਖ ਵੱਖ ਦਿਸ਼ਾਵਾਂ ਵਿੱਚ ਪ੍ਰਚਾਰਕ ਨਿਸ਼ਚਿਤ ਕੀਤੇ ਗਏ, ਸੱਜਣ ਨੂੰ ਵੀ ਇੱਕ ਪ੍ਰਚਾਰਕ ਨਿਸ਼ਚਿਤ ਕੀਤਾ ਗਿਆ। ਬਿਧੀ ਚੰਦ ਇੱਕ ਡਾਕੂ ਸੀ, ਡਾਕੂ ਸੀ। ਇਹੋ ਕਾਰਨ ਹੈ ਉਸ ਐਕਸਪੀਰੀਅੰਸ, ਉਸ ਤਜਰਬੇ ਨੂੰ ਗੁਰੂ ਕੀ ਹਜ਼ੂਰੀ ਵਿੱਚ ਵੀ ਇੱਕ ਵਾਰ ਵਰਤਣਾ ਪਿਆ, ਜਦੋਂ ਗੁਰੂ ਕੇ ਘੋੜਿਆਂ ਨੂੰ ਚੌਧਰੀ ਨੇ ਰੋਕ ਲਿਆ। ਕੀਮਤੀ ਘੋੜੇ ਵੇਖ ਕੇ ਰਸਤੇ 'ਚ ਖੋਹ ਲਿਆ, ਇਹ ਸਾਧਾ ਫਕੀਰਾਂ ਕੋਲ ਨਹੀਂ ਹੋਣੇ ਚਾਹੀਦੇ, ਇਹ ਤਾਂ ਰਾਜਿਆਂ ਦੇ ਦਰਬਾਰ ਵਿੱਚ ਹੀ ਹੋਣੇ ਚਾਹੀਦੇ ਨੇ। ਤੇ ਗੁਰੂ ਕੇ ਹੁਕਮ ਨਾਲ ਬਿਲਕੁਲ ਉਸੇ ਟਾਈਪ ਨਾਲ ਆਪਣੇ ਤਜਰਬੇ ਤੋਂ ਫਾਇਦਾ ਉਠਾਉਂਦਿਆਂ ਉਸ ਗੁਰੂ ਕੇ ਘੋੜਿਆਂ ਨੂੰ ਕਿਵੇਂ ਲਿਆਇਆ, ਕਿਵੇਂ ਲਿਆਇਆ ਦਿਲਬਾਗ ਤੇ ਗੁਲਬਾਗ ਨੂੰ, ਜਿਹਨਾਂ ਦੋਹਾਂ ਦਾ ਨਾਮ ਸੀ, ਉਹਨੂੰ ਕਿਵੇਂ ਲਿਆਇਆ, ਬੜਾ ਲੰਬਾ ਚੌੜਾ ਇਤਿਹਾਸ ਹੈ। ਤੁਸੀਂ ਕਈ ਵਾਰ ਸਰਵ ਬੜਾ ਪ੍ਰਚਲਿਤ ਇਤਿਹਾਸ ਹੈ ਸਾਖੀ। ਪਰ ਬਿਧੀ ਚੰਦ ਵੀ ਬਦਲਿਆ, ਬਦਲ ਕੇ ਇੱਕ ਪੂਰਨ ਗੁਰਸਿੱਖ ਵਾਲੇ ਜੀਵਨ ਵਿੱਚ ਪ੍ਰਵੇਸ਼ ਕਰ ਗਿਆ। ਬਾਲਮੀਕ ਬਟਵਾਰਾ ਸੀ, ਰਾਮਾ ਸੀ। ਅਰਾਹ ਜਾਂਦੇ ਮੁਸਾਫਰਾਂ ਨੂੰ ਕਈ ਵਾਰ ਕਤਲ ਕਰਨਾ ਪਿਆ ਤੇ ਕੀਤਾ ਤੇ ਲੁੱਟਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ, ਕਹਿਣ ਲੱਗੇ
ਵੋਟੇ ਮਨ ਸੁਮਾਰਦਾ, ਵੋਟੇ ਮਨ ਸੁਮਾਰਦਾ ਬੈਠਾ ਬਾਲਮੀਕ ਬਟਵਾਰਾ, ਵਾਟੇ ਮਨ ਸੁਮਾਰਦਾ ਬੈਠਾ ਬਾਲਮੀਕ ਬਟਵਾਰਾ।
ਰਾਜਾ ਮੁਸਾਫਰ ਲੁੱਟਣ ਵਾਲਾ, ਕਤਲ ਕਰਨ ਵਾਲਾ, ਉਹ ਵੀ ਬਦਲ ਗਿਆ
ਤੇ ਇੰਨਾ ਬਦਲਿਆ ਬਾਲਮੀਕ ਇੱਕ ਰਿਸ਼ੀ ਹੋ ਗਿਆ,
ਬਾਲਮੀਕ ਇੱਕ ਤਪੱਸਵੀ ਹੋ ਗਿਆ। ਅਵਤਾਰ ਤੇ ਪੈਗੰਬਰ, ਚੰਗੇ ਚੰਗੇ ਆਗੂ ਮਹਾਂਪੁਰਸ਼ ਉਸਦੇ ਕੋਲੋਂ ਗਿਆਨ ਹਾਸਲ ਕਰਨ ਲਈ ਪੁੱਜੇ। ਕੁਛ ਬਦਲਿਆ,
ਗੁਰੂ ਨੇ ਇਸ ਗੱਲ ਦਾ ਜ਼ਿਕਰ ਬਾਣੀ ਵਿੱਚ ਕੀਤਾ, ਕਹਿਣ ਲੱਗੇ ਮੈਂ ਦੇਖਦਾ ਪਤਤ ਪਵਿੱਤਰ ਕੀ ਕਰ, ਪਤਤ ਪਵਿੱਤਰ ਕੀ ਪ੍ਰਭ ਆਪਣੇ ਸਗਲ ਕਰਤ ਨਮਸਕਾਰੋ, ਵਰਨ ਜਾਤ ਕੋਈ ਪੁੱਛੇ ਨਾਹੀਂ ਨਾ ਕੋਈ। ਜਦੋਂ ਬਦਲਦਾ, ਜਦੋਂ ਚੇਂਜ ਆਉਂਦੀ ਹੈ, ਜਦੋਂ ਇਨਕਲਾਬ ਆਉਂਦਾ ਹੈ, ਉਦੋਂ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹਦਾ ਵਰਨ ਕੀ ਹੈ, ਇਹਦੀ ਜ਼ਾਤ ਕੀ ਹੈ। ਬਾਛੇ ਚਰਨ ਰਵਾਰ, ਹਰ ਕੋਈ ਉਹਦੇ ਚਰਨਾਂ ਦੀ ਖਾਕ ਧੂੜ ਮੰਗਦਾ ਹੈ, ਇਹ ਨਹੀਂ ਪੁੱਛਦਾ ਹੈ ਕੌਣ ਹੈ। ਨਾਮ ਪਵਿੱਤਰ ਕਰ ਦਿੰਦਾ ਹੈ। ਗੁਰੂ ਨੇ ਬਾਣੀ ਵਿੱਚ ਇੱਕ ਥਾਵੇਂ ਨਹੀਂ, ਅਨੇਕਾਂ ਥਾਵੇਂ ਇਹ ਗੱਲ ਆਖੀ। ਕਹਿੰਦੇ ਕਿ ਗੰਗਾ ਜਲ ਗੁਰ ਗੋਬਿੰਦ ਨਾਮ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਪਵਿੱਤ ਹੋਏ ਸੇ ਜਣਾ, ਉਹ ਲੋਕ ਪਵਿੱਤਰ ਹੋ ਗਏ। ਪਵਿੱਤ ਹੋਏ ਸੇ ਜਣਾ ਜਿੰਨੀ ਹਰ ਧਿਆਇਆ। ਇੱਕ ਲਫ਼ਜ਼ ਆਏ ਸਨ, ਕੌਣ ਕੋ ਕਲੰਕ ਰਹੇ ਹੋ, ਬਾਬਾ ਨਾਮਦੇਵ ਜੀ ਦਾ ਸ਼ਬਦ ਹੈ। ਬਿਲਕੁਲ ਇਸ ਦੇ ਸਾਹਮਣੇ ਇੱਕ ਤ੍ਰਿਲੋਚਨ ਜੀ ਦਾ ਸ਼ਬਦ ਰੱਖਣਾ ਪਏਗਾ। ਭਗਤ ਤ੍ਰਿਲੋਚਨ ਜੀ ਤੇ ਨਾਮਦੇਵ ਜੀ ਸਮਕਾਲੀ ਭਗਤ ਹੋਏ ਨੇ, ਬਲਕਿ ਪਰਮਾਰਥ ਦੇ ਪੰਧ ਵਿੱਚ, ਭਗਤੀ ਮਾਰਗ ਵਿੱਚ ਨਾਮਦੇਵ ਤ੍ਰਿਲੋਚਨ ਜੀ ਦੀ ਅਗਵਾਈ ਕਰ ਰਹੇ ਹੈ। ਅਨੇਕਾਂ ਥਾਵਾਂ 'ਤੇ ਸਵਾਲ ਜਵਾਬ ਨੇ, ਜਿਹੜੇ ਮਸਲੇ ਹੱਲ ਕੀਤੇ ਨੇ ਨਾਮਦੇਵ ਨੇ ਤ੍ਰਿਲੋਚਨ ਦੀ ਅਵਸਥਾ ਦੇ। ਜਿਵੇਂ ਪ੍ਰਚਲਿਤ ਦੋ ਸਲੋਕ ਨੇ ਕਿ ਤ੍ਰਿਲੋਚਨ ਨੇ ਦੇਖਿਆ ਅਤੇ ਕਹਿਣ ਲੱਗਾ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਇਲੋ ਰਾਮ ਨਾ ਲਾਵੋ ਚੀਤ। ਅਤੇ ਜਵਾਬ ਸੀ, ਕਹਿਣ ਲੱਗੇ, ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮਦੇਵ ਅਗਵਾਈ ਕਰਦਾ, ਭਾਈ ਸਾਹਿਬ ਨੇ ਵੀ ਆਖਿਆ ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੇ। ਭਗਤ ਕਰਨ ਮਿਲ ਦੋਏ ਜਾਣੇ ਪਰ ਨਾਮਦੇਵ ਹਰੀ ਚਲਤ ਸੁਣਾਵੇ, ਅਗਵਾਈ ਕਰਦਾ। ਰੱਬ ਦੀਆਂ ਗੱਲਾਂ ਸੁਣਾਉਣ ਵਾਲਾ ਨਾਮਦੇਵ। ਬਲਕਿ ਜਦੋਂ ਇਹ ਆਖਿਆ ਨਾ ਵੀ ਮਨ ਰੱਬ ਨਾਲ ਚਿੱਤ ਰੱਬ ਨਾਲ ਜੋੜ ਕੇ ਰੱਖ, ਉਦੋਂ ਤ੍ਰਿਲੋਚਨ ਨੇ ਫਿਰ ਕੁਐਸਚਨ ਕੀਤਾ, ਕਹਿੰਦਾ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਤੇ ਫਿਰ ਨਾਮਦੇਵ ਜੀ ਨੇ ਤ੍ਰਿਲੋਚਨ ਨੂੰ ਸਮਝਾਉਂਦਿਆਂ ਇੱਕ ਪੂਰਾ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਕੁਛ ਐਗਜ਼ਾਮਪਲਸ ਦਿੱਤੀਆਂ, ਮੈਂ ਅੱਗੇ ਵਧਣਾ ਚਾਹੁੰਦਾ। ਜਿਹੜਾ ਸ਼ਬਦ ਹੈ, ਆਣੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਦੇ ਭਰਮੀਆਲੇ, ਪੰਚ ਜਨਾ ਸੋ ਬਾਤ ਬਤਾਊਆ ਚੀਤ ਸੋ ਡੋਰੀ ਰਾਖੀਅਲ, ਇਹ ਸਾਰੇ ਸ਼ਬਦ। ਤੇ ਇਹਦੇ ਅਖੀਰ ਤੇ ਆ ਕੇ ਨਾਮਦੇਵ ਜੀ ਤ੍ਰਿਲੋਚਨ ਨੂੰ ਮੁਖਾਤਬ ਕਰਦੇ ਨੇ, ਕਹਿਤ ਨਾਮਦੇਵ ਸੁਣੋ ਤ੍ਰਿਲੋਚਨ, ਕਹਿਤ ਨਾਮਦੇਵ ਸੁਣੋ ਤ੍ਰਿਲੋਚਨ, ਬਾਲਕ ਪਾਲਨ ਪੌੜੀਅਲੇ ਅੰਤਰ ਬਾਹਰ ਕਾਜ ਵਿਰੋਧੀ ਵਿਰੋਧੀ ਚੀਤ ਸੋ ਬਾਲਕ ਰਾਖੀਅਲੇ। ਨਾਮਦੇਵ ਜੀ ਦਾ ਤ੍ਰਿਲੋਚਨ ਨੂੰ ਸਮਝਾਉਣਾ, ਮੈਂ ਇੱਕ ਹੋਰ ਵੀ ਇੱਥੇ ਅਰਜ਼ ਕਰ ਜਾਂ, ਅੱਗੇ ਵੀ ਕਈ ਵਾਰ ਵਿਚਾਰ ਸਾਂਝੇ ਕਰਦਿਆਂ ਇਹ ਜ਼ਿਕਰ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਨੇਕਾਂ ਥਾਵਾਂ ਦੇ ਭਗਤਾਂ ਦੇ ਕੁਐਸਚਨ ਨੇ ਤੇ ਜਵਾਬ ਵੀ ਨੇ। ਜਿੰਨੀ ਦੇਰ ਅਸੀਂ ਉਹ ਸਾਰੇ ਮਸਲੇ ਨੂੰ ਜਿਨ੍ਹਾਂ ਜਿਨ੍ਹਾਂ ਦਾ ਲਿੰਕ ਹੈ, ਸੰਬੰਧ ਹੈ ਸਵਾਲ ਜਵਾਬ ਵਿੱਚ, ਤੇ ਸਮੇਂ ਨਾਲ ਚੇਂਜ ਹੈ, ਤਬਦੀਲੀ ਹੈ, ਪਹਿਲੀ ਅਵਸਥਾ ਵੀ ਹੈ, ਬਾਅਦ ਦੀ ਅਵਸਥਾ ਵੀ ਹੈ, ਜਿੰਨੀ ਦੇਰ ਉਹ ਸਾਰੀ ਚੀਜ਼ ਆਹਮੋ ਸਾਹਮਣੇ ਨਹੀਂ ਰੱਖਾਂਗੇ, ਕਈ ਵਾਰ ਬਾਣੀ ਦੇ ਅਸਲ ਮਕਸਦ ਤੋਂ ਖੁੰਝ ਜਾਵਾਂਗੇ। ਇੱਕੋ ਕੁਐਸਚਨ ਨੂੰ ਲੈ ਕੇ ਮੰਨ ਗਏ, ਬਸ ਠੀਕ ਹੈ। ਮੈਂ ਇੱਕ ਵਾਰ ਕੀਤੀ ਸੀ, ਕਿੰਨੀ ਖੂਬਸੂਰਤ ਉਦਾਹਰਨ ਹੈ ਕਿ ਉਹੋ ਹੀ ਨਾਮਦੇਵ ਹੈ ਕਿ ਜਿਹੜਾ ਪਹਿਲਾਂ ਕਹਿੰਦਾ ਨਾਮੇ ਕੇ ਸਵਾਮੀ ਸੀਆ ਬਹੋਰੀ, ਲੰਕ ਬਵੀਖਣ ਆਪਿਓ ਹੋ, ਉਦੋਂ ਨਾਮਦੇਵ ਇਸ ਸੰਸਾਰਕ ਰਾਜੇ ਰਾਮ ਨੂੰ ਆਪਣਾ ਸਵਾਮੀ ਆਖ ਰਿਹਾ। ਇਹਦੇ ਵਿੱਚ ਕੋਈ ਗਲਤ ਨਹੀਂ, ਇਹਦੇ ਅਰਥ ਨਹੀਂ ਬਦਲੇ ਜਾ ਸਕਦੇ, ਕਿਉਂਕਿ ਨਾਲ ਇਤਿਹਾਸ ਦਾ ਜ਼ਿਕਰ ਵੀ ਕਰ ਰਿਹਾ, ਸੀਆ ਬਹੋਰੀ ਲੰਕ ਭਵਿੱਖਣ ਆਪਿਓ ਹੋ। ਨਾਮੇ ਕੇ ਸਵਾਮੀ ਆਖ ਰਿਹਾ, ਨਾਮੇ ਕੇ ਸਵਾਮੀ ਸਿਆ ਬਹੋਰੀ ਲੰਕ ਬਵੀਖਣਾ ਪਿਓ। ਪਰ ਜਦੋਂ ਅਵਸਥਾ ਬਦਲਦੀ ਹੈ ਤਾਂ ਪਤਾ ਲੱਗਦਾ ਕਿ ਉਹ ਰਾਮ ਸਰਬੀ ਥਾਈਂ ਸਮੁੱਚੇ ਸਥਾਨਾਂ ਵਿੱਚ ਰਵਿਆ ਹੋਇਆ, ਉਹਨੂੰ ਇੱਕ ਸਾਖੀ ਨਾਲ ਨਹੀਂ ਜੋੜਿਆ ਜਾ ਸਕਦਾ। ਉਦੋਂ ਉਹੋ ਹੀ ਨਾਮਦੇਵ, ਉਸੇ ਨਾਮਦੇਵ ਜੀ ਦਾ ਦੂਜਾ ਸ਼ਬਦ ਹੈ, ਉਹੋ ਹੀ ਕਹਿ ਉੱਠਦਾ ਬਦਲੇ ਹੋਏ ਸਮੇਂ ਨਾਲ, ਅਤੇ ਆਖਦਾ ਹੇ ਪੰਡਿਤ ਹੇ ਪਾਂਡੇ, ਉਹ ਤੇਰਾ ਰਾਮ ਚੰਦ ਹੈ, ਪਾਂਡੇ ਤੁਮਰਾ ਰਾਮ ਚੰਦ, ਸੋ ਵੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ। ਪਰ ਕਿਉਂ? ਕਹਿਣ ਲੱਗੇ ਅੱਜ ਮੈਨੂੰ ਨਾਮ ਰਾਮ ਵੇਖਣ ਨੂੰ ਮਿਲਿਆ, ਅੱਗੇ ਸੁਣਿਆ ਸੀ ਤੇਰੇ ਕੋਲੋਂ ਸੁਣਿਆ ਸੀ, ਉਹ ਵੀ ਸ਼ਬਦ ਬਾਣੀ ਵਿੱਚ ਹੈ, ਅਤੇ ਹੁਣ ਜਦੋਂ ਵੇਖਣ ਨੂੰ ਮਿਲਿਆ ਫਿਰ ਕੀ ਕਹਿੰਦਾ, ਆਜ ਨਾਮੇ ਬੀਠਲ ਦੇਖਿਆ। ਕਿਹੜੀ ਅਜੀਬ ਗੱਲ, ਕਹਿੰਦਾ ਸਪਸ਼ਟ ਕਰ। ਜਦੋਂ ਇਸ ਸ਼ਬਦ ਦਾ ਆਰੰਭ ਕੀਤਾ ਨਾ, ਕਹਿਣ ਲੱਗੇ ਅੱਗੇ ਮੈਂ ਆਖਦਾ ਸਾ ਨਾਮੇ ਕੇ ਸਵਾਮੀ ਸਿਆ ਬਹੋਰੀ, ਅਤੇ ਹੁਣ ਮੈਂ ਆਖਣਾ ਆਜ ਨਾਮੇ ਬੀਠਲ ਦੇਖਿਆ। ਦੇਖਣਾ ਕੀ ਹੈ? ਗਿਆਨ ਹੋ ਜਾਣਾ, ਸਤਿਗੁਰ ਦੇਖਿਆ, ਦੇਖਿਆ ਲੈਣੀ। ਕਹਿਣ ਲੱਗੇ ਆਜ ਨਾਮੇ ਬੀਠਲ ਦੇਖਿਆ, ਮੈਂ ਹੁਣ ਰੱਬ ਨੂੰ ਦੇਖਿਆ ਹੈ, ਮੂਰਖ ਮੈਂ ਤੈਨੂੰ ਵੀ ਸਮਝਾਉਣਾ ਚਾਹੁੰਦਾ, ਅੱਗੇ ਮੈਂ ਤੇਰੇ ਮਗਰ ਲੱਗਾ ਰਿਹਾ। ਕਹਿਣ ਲੱਗੇ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ ਪਾਂਡੇ ਤੁਮਰਾ ਰਾਮਚੰਦ, ਸੋ ਵੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਮਤਲਬ ਸਮਝ ਨਾਲ ਕੁਛ ਬਦਲ ਗਿਆ ਨਾ? ਹੁਣ ਜੇ ਆਪਾਂ ਇੱਕੋ ਸ਼ਬਦ ਨੂੰ ਪੜ੍ਹ ਕੇ ਕੋਈ ਅਗਵਾਈ ਲੈ ਲਈ, ਫੈਸਲਾ ਕਰਨੀ ਮੁਸ਼ਕਿਲ ਹੋਏਗਾ। ਇਸ ਲਈ ਆਮੋ ਸਾਹਮਣੇ ਸ਼ਬਦਾਂ ਦਾ ਸਾਂਝ ਜਿਹੜੀ ਹੈ ਉਹ ਸਾਹਮਣੇ ਰੱਖਣੀ ਪੈਗੀ ਸਹੀ ਪ੍ਰਗਤੀ ਲਈ। ਇੱਥੇ ਵੀ ਹੁਣ ਤ੍ਰਿਲੋਚਨ ਜੀ ਆਪਣਾ ਖਿਆਲ ਦੇ ਰਹੇ ਨੇ, ਕਿਉਂਕਿ ਨਾਮਦੇਵ ਅਗਵਾਈ ਕਰਦਾ ਭਗਤੀ ਮਾਰਗ ਵਿੱਚ, ਤ੍ਰਿਲੋਚਨ ਜੀ ਬੜਾ ਖੂਬਸੂਰਤ ਜਿਹੜਾ ਸਵਾਲ ਵੀ ਕਰਦੇ ਨੇ ਉਹਦੇ 'ਚ ਬਾਤ ਦਲੀਲ ਦਿੰਦੇ ਨੇ, ਅਤੇ ਵਕਤ ਦੀਆਂ ਪ੍ਰਚਲਿਤ ਗੱਲਾਂ ਦੀ ਦਲੀਲ ਦਿੰਦੇ ਨੇ। ਸੰਬੰਧ ਹੈ ਆਪਣੇ ਘਰਵਾਲੀ ਨਾਲ ਸ਼ਬਦ ਦਾ, ਜਾਂ ਦੂਜੇ ਲਫਜ਼ਾਂ ਵਿੱਚ ਆਪਣੀ ਮਾਤ ਰੂਪੀ ਬੁੱਧ ਰੂਪੀ ਇਸਤਰੀ ਨਾਲ ਸੰਬੰਧਿਤ ਕਰਕੇ ਆਖਦੇ ਨੇ। ਇਹ ਖਿਆਲ ਕਰੀ ਕਦੀ ਵੀ ਕਲੰਕ ਨਹੀਂ ਮਿਟਦਾ, ਪੁਰਬਲੋ ਕਿਰਤ ਕਰਮ ਨਾ ਮਿਟੇਰੀ ਘਰ ਗਏ ਹਨ, ਹੇ ਘਰ ਦੀ ਗ੍ਰਹਿਣ ਗ੍ਰਹਿਣੀ ਘਰਵਾਲੀ, ਪੁਰਬਲੋ ਕਿਰਤ ਕਰਮ ਨਾ ਮਿਟੇਰੀ ਘਰ ਗਏ ਹਨ, ਤਾਂ ਚੇ ਮੈਂ ਜਾਪੀ ਵਾਲੇ ਰਾਮ ਚੇ ਨਾ ਮੰਗ। ਇਹ ਕਿਰਤ ਕਰਮ ਨਹੀਂ ਮਿਟਦਾ, ਇਸ ਲਈ ਰਾਮ ਰਾਮ ਕਈ ਚੱਲ, ਕੋਈ ਐਸੀ ਕਿਰਤ ਹੋਵੇ ਹੀ ਨਾ ਜਿਹਦੇ ਨਾਲ ਕਲੰਕ ਲੱਗ ਜਾਏ, ਨਹੀਂ ਤਾਂ ਮਿਟਦਾ ਨਹੀਂ। ਅਤੇ ਐਗਜ਼ਾਮਪਲ ਦਿੰਦੇ ਨੇ, ਪਹਿਲਾਂ ਕਹਿੰਦੇ ਨੇ ਸ਼ੰਕਰਾ ਮਸਤਕ ਬਸਦਾ ਸੁਰਸਰੀ ਇਸ਼ਨਾਨ ਰੇ ਦੇਖ ਚੰਦਰਮਾ, ਕਿਉਂਕਿ ਪੁਰਾਤਨ ਸ਼ਾਸਤਰਕਾਰ ਬ੍ਰਾਹਮਣ ਦੇ ਹਿੰਦੂਇਜ਼ਮ ਦੇ ਵਿਚਾਰਾਂ ਮੁਤਾਬਕ ਹਰ ਇੱਕ ਸ਼ਕਤੀ ਨੂੰ ਉਹ ਇੱਕ ਦੇਵਤੇ ਦਾ ਰੂਪ ਦੇ ਲੈਂਦੇ ਨੇ। 33 ਕਰੋੜ ਦੇਵਤਾ ਐਵੇਂ ਨਹੀਂ ਹੋ ਗਿਆ, ਹਰ ਇੱਕ ਵਸਤੂ ਨੂੰ ਉਹਨਾਂ ਨੇ ਦੇਵਤੇ ਦਾ ਨਾਮ ਦਿੱਤਾ। ਜਿਹੜੀ ਚੀਜ਼ ਦੀ ਵੀ ਲੋੜ ਹੈ ਮਨੁੱਖੀ ਜੀਵਨ ਨਾਲ ਸਾਂਝ ਰੱਖਦੀ ਹੈ, ਜਿਹਦੀ ਲੋੜ ਹੋਵੇ ਉਹਨੂੰ ਸਤਿਕਾਰੀ ਦਾ ਹੀ ਹੈ। ਮੈਂ ਕਹਿੰਦਾ ਦੂਜੇ ਲਫ਼ਜ਼ਾਂ ਵਿੱਚ ਲੋੜ ਮਨੁੱਖ ਨੂੰ ਸਤਿਕਾਰ ਦਵਾਉਂਦੀ ਹੈ, ਕਿਉਂਕਿ ਹਰ ਇੱਕ ਚੀਜ਼ ਜਿਹਦੀ ਵੀ ਲੋੜ ਸੀ ਉਹਨੂੰ ਉਹ ਦੇਵਤਾ ਕਹਿ ਕੇ ਨਮਸਕਾਰ ਕਰੀ ਗਏ। ਮਨੁੱਖ ਨੂੰ ਵੀ ਸੁਭਾਅ ਸੀ, ਪੁਰਾਤਨ ਬਜ਼ੁਰਗ ਮਤਾਵਾਂ ਵੀ ਹੱਥ ਵਿੱਚ ਗ੍ਰਾਹੀ ਫੜਨੀ ਅਤੇ ਪਹਿਲਾਂ ਮੱਥੇ ਨੂੰ ਲਾਉਣੀ, ਕਿਉਂ? ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਨਹੀਂ। ਜਿਹੜੀ ਚੀਜ਼ ਦੀ ਲੋੜ ਹੋਵੇ ਉਹਨੂੰ ਮੱਥੇ ਨਾ, ਗੁਰੂ ਕਹਿੰਦਾ ਨਹੀਂ ਦੇਣ ਵਾਲੇ ਨੂੰ ਮੱਥੇ, ਜਿਹਨੇ ਗ੍ਰਹਿ ਦਿੱਤੀ ਹੈ। ਲੇਕਿਨ ਬ੍ਰਹਮਣਿਜ਼ਮ ਦੇ ਵਿੱਚ ਆਹ ਚੀਜ਼ ਹੈ, ਉਹ ਹਰ ਇੱਕ ਚੀਜ਼ ਨੂੰ ਦੇਵਤਾ ਮੰਨੀ ਬੈਠ, ਹਰ ਇੱਕ ਚੀਜ਼ ਦੀ ਵੱਖ ਵੱਖ ਪੂਜਾ ਕਰੀ ਜਾਂਦਾ, ਲੋੜਾਂ 'ਤੇ ਮਨੁੱਖ ਦੀਆਂ ਇੰਨੀ ਗਿਣਤੀ ਵਿੱਚ ਨੇ ਕਿ ਹਰ ਇੱਕ ਚੀਜ਼ ਨੂੰ ਦੇਵਤਾ ਆਖਣਾ ਪਿਆ, ਅਤੇ ਇਸੇ ਤਰ੍ਹਾਂ 33 ਕਰੋੜ ਦੇਵਤਾ ਹੋ ਗਿਆ। ਉਹ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਇਹ ਸਾਰੇ ਦੇਵਤੇ ਹੀ ਹੁੰਦੇ ਨਿਗਾਹ ਵਿੱਚ। ਇਸੇ ਤਰ੍ਹਾਂ ਰਾਤ ਦੇ ਅੰਧੇਰੇ ਦਾ ਚੰਦਰਮਾ ਦੇਵਤਾ, ਦਿਨ ਦੇ ਦੁਪਹਿਰ ਲਿਆਉਣ ਲਈ ਨਿੱਘ ਦੇਣ ਲਈ ਸੂਰਜ ਦੇਵਤਾ, ਕਿਹੜੀ ਚੀਜ਼ ਦੇਵਤਾ ਨੇ ਆਖੀ? ਹਰ ਇੱਕ ਚੀਜ਼ ਦੇਵਤਾ ਹੋ ਗਈ। ਫਿਰ ਕਰ ਰਿਹਾ ਸਰ, ਤੋ ਸ਼ਾਸਤਰ ਮੁਤਾਬਕ ਵੇਦਾਨੁਸਾਰ ਤਾਂ ਇਹ ਚੀਜ਼ ਸੀ ਕਿ ਚੰਦਰਮਾ ਵੀ ਇੱਕ ਦੇਵਤਾ, ਵੱਖਰੀ ਸ਼ਕਤੀ, ਵੱਖਰਾ ਇੱਕ ਮਨੁੱਖ ਹੈ, ਇੱਕ ਜੀਵ ਹੈ, ਉਹਦੇ ਨਾਲ ਫਿਰ ਕਹਾਣੀਆਂ ਵੀ ਬਣ ਗਈਆਂ। ਇਹੋ ਕਾਰਨ ਹੈ ਉੱਥੋਂ ਚੱਲਦੀ ਚੱਲਦੀ ਗੱਲ ਮਨੁੱਖ ਦੀ ਇੱਥੋਂ ਤੱਕ ਆ ਗਈ, ਇਹਨੇ ਰੱਬ ਨੂੰ ਵੀ ਇੱਕ ਵੱਖਰੀ ਸ਼ਖਸੀਅਤ ਦੇ ਲਈ। ਹਾਲਾਂਕਿ ਗੁਰੂ ਨੇ ਆ ਕੇ ਸਾਰਾ ਭਰਮ ਦੂਰ ਕੀਤਾ, ਜਿਵੇਂ ਕੱਲ੍ਹ ਰਹਿ ਸੀ ਕਿ ਸਹਿਸਤਵ ਨੈਣ ਨਨ ਨੈਣ ਹੈ, ਤੋ ਤੂੰ ਵੱਖਰੀ ਕੋਈ ਸ਼ਖਸੀਅਤ, ਤੂੰ ਸਾਰਿਆਂ ਵਿੱਚ ਗੁਣ ਕਰਕੇ ਸਮਾ ਲਿਆ। ਪਰ ਜਦੋਂ ਵੱਖਰੀ ਸ਼ਖਸੀਅਤ ਬਣਾਵਾਂਗੇ ਤਾਂ ਫਿਰ ਉਹਦੀ ਕਹਾਣੀ ਵੀ ਬਣੇਗੀ। ਕੱਲ੍ਹ ਵੀ ਲਫ਼ਜ਼ ਆਏ ਸਨ, ਸਾਖੀ ਜਿਹੜੀ ਜਿਸਮ ਤੋਂ ਬਣਦੀ ਹੈ, ਜਦੋਂ ਵੱਖਰੀ ਸ਼ਖਸੀਅਤ ਹੋਏਗੀ ਕਹਾਣੀ ਬਣੇਗੀ। ਹੁਣ ਚੰਦਰਮਾ ਵੀ ਇੱਕ ਵੱਖਰੀ ਸ਼ਖਸੀਅਤ ਮੰਨ ਲਿਆ ਗਿਆ। ਅੱਜ ਸਦੀਆਂ ਬਾਅਦ ਜਿਹੜਾ ਵਕਤ ਦਾ ਖੋਜਵਾਨ ਹੈ, ਵਿਗਿਆਨਕ ਹੈ, ਉਹ ਆਖਦਾ ਹੈ ਪੁਰਾਣੀ ਖੋਜ ਕਿੱਧਰ ਗਈ ਜੀ, ਤੁਸੀਂ ਤਾਂ ਦੇਵਤਾ ਆਖਦੇ ਸੋ, ਇਹ ਤਾਂ ਧਰਤੀ ਦਾ ਇੱਕ ਟੁਕੜਾ ਹੈ। ਪਰ ਵੱਖਰੀ ਸ਼ਖਸੀਅਤ ਦਿੱਤੀ ਗਈ, ਜਦੋਂ ਸ਼ਖਸੀਅਤ ਦਿੱਤੀ ਤਾਂ ਉਹਦੇ ਵਿੱਚ ਫਿਰ ਇਹ ਵੀ ਆ ਗਿਆ ਕਿ ਕਰਮ ਵੀ ਹੈ। ਸ਼ਖਸੀਅਤ ਨੇ ਤਾਂ ਕਰਮ ਨਾਲ ਸਾਖੀ ਬਣ ਗਈ। ਉਸ ਸਾਖੀ ਦੇ ਮੁਤਾਬਕ ਇਹ ਹੋਇਆ ਕਿ ਚੰਦਰਮਾ ਨੇ ਮਦਦ ਕੀਤੀ ਇੰਦਰ ਦੀ। ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਚੰਦਰਮਾ ਨੇ ਇੰਦਰ ਦੀ ਮਦਦ ਕੀਤੀ ਉਸਦੇ ਵਿਚਾਰ ਦੇ ਸਮੇਂ ਵਿੱਚ ਵਾਧਾ ਕਰਨ ਲਈ, ਪਰਦਾ ਪਾਉਣ ਲਈ ਮਦਦ ਕੀਤੀ। ਜਦੋਂ ਸਮੇਂ ਤੋਂ ਪਹਿਲਾਂ ਚੜ੍ਹਿਆ, ਕੁੱਕੜ ਨੇ ਵੀ ਮਦਦ ਕੀਤੀ, ਸਮੇਂ ਤੋਂ ਪਹਿਲਾਂ ਬੋਲ ਪਿਆ, ਅਤੇ ਉੱਠ ਕੇ ਰਿਸ਼ੀ ਘਰਵਾਲੀ ਨੂੰ ਇਕੱਲਾ ਛੱਡ ਇਸ਼ਨਾਨ ਕਰਨ ਤੁਰ ਗਿਆ ਗੌਤਮ। ਖੈਰ ਉਸ ਸਾਰੇ ਸੰਬੰਧ ਨੂੰ ਲੈ ਕੇ ਜਦੋਂ ਵਾਪਸ ਆਇਆ ਤਾਂ ਉਦੋਂ ਰਿਸ਼ੀ ਨੂੰ ਨਾਰਾਜ਼ਗੀ ਆਈ, ਗੁੱਸਾ ਆਇਆ, ਜਿੱਥੇ ਉਹਦਾ ਵਿਸ਼ਵਾਸ ਕੁੱਕੜ ਤੋਂ ਮੁਰਗੇ ਤੋਂ ਚਲਾ ਗਿਆ, ਜਿੱਥੇ ਬਾਕੀ ਗੱਲਾਂ ਤੋਂ ਉਹਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਆਪਣੀ ਪਤਨੀ ਨੂੰ ਸ਼ਰਾਪ ਦੇ ਦਿੱਤਾ, ਉੱਥੇ ਉਹਨੇ ਚੰਦਰਮਾ ਨੂੰ ਵੀ ਸ਼ਰਾਪ ਦਿੱਤਾ ਕਿ ਜਾ ਅੱਜ ਤੋਂ ਤੂੰ ਇੱਕ ਰਸ ਨਹੀਂ ਰਹੇਗਾ, ਵੱਧਦਾ ਘਟਦਾ ਰਹੇਗਾ। ਲਓ ਆ ਸਾਖੀ ਬਣ ਗਏ। ਇਸੇ ਲਈ ਚੰਦਰਮਾ ਵੱਧ ਘੱਟ ਰਿਹਾ, ਇਹ ਉਹਨੂੰ ਕਲੰਕ ਲੱਗ ਗਿਆ। ਚੰਦਰਮਾ ਕਲੰਕਤ ਹੈ, ਕਲੰਕ ਲੱਗ ਗਿਆ। ਤੇ ਤ੍ਰਿਲੋਚਨ ਜੀ ਇਸ ਗੱਲ ਨੂੰ ਐਗਜ਼ਾਮਪਲ ਵਜੋਂ ਵਰਤ ਰਹੇ ਨੇ, ਕਹਿੰਦੇ ਨੇ ਦੇਖ ਸ਼ੰਕਰਾ ਮਸਤਕ ਮਸਤਾ। ਸ਼ਾਸਤਰ ਦੇ ਮੁਤਾਬਕ ਚੰਦਰਮਾ ਜਿਹੜਾ ਸ਼ੰਕਰ, ਭਗਵਾਨ ਸ਼ੰਕਰ ਸ਼ਿਵ ਜੀ ਦੇ ਮੱਥੇ 'ਤੇ ਰਹਿੰਦਾ। ਅਜੇ ਵੀ ਜਦੋਂ ਭਗਵਾਨ ਦੀ, ਸ਼ਿਵ ਦੀ ਕਦੀ ਫੋਟੋ ਵੇਖੋ ਨਾ, ਜਿਹੜੀ ਬਣਾਉਂਦੇ ਨੇ ਉਹਦੇ ਇੱਥੇ ਚੰਦਰਮਾ ਦੀ ਸ਼ਕਲ ਦਿੰਦੇ ਨੇ। ਸ਼ੰਕਰਾ ਮਸਤਕ ਮਸਤਾ, ਦੇਵਤਿਆਂ ਵਿੱਚ ਵੱਡਾ ਦੇਵਤਾ ਉਹਦੇ ਮੱਥੇ 'ਤੇ ਰਹਿੰਦਾ। ਅਤੇ ਭਗਵਾਨ ਸ਼ੰਕਰ ਸ਼ਿਵ ਜੀ ਦੇ ਜਟਾਵਾਂ ਵਿੱਚੋਂ ਗੰਗਾ ਨਿਕਲੀ ਹੈ ਉੱਥੋਂ ਵਗ ਰਹੀ ਹੈ, ਇਸ ਲਈ ਹਮੇਸ਼ਾ ਉਸ ਗੰਗਾ ਦੇ ਪਾਣੀ ਵਿੱਚ ਇਸ਼ਨਾਨ ਕਰਦਾ ਹੈ, ਅਤੇ ਗੰਗਾ ਦੇ ਜਲ ਵਿੱਚ ਇਸ਼ਨਾਨ ਕੀਤਿਆਂ ਤਾਂ ਪਵਿੱਤਰ ਹੋ ਜਾਈਦਾ। ਐਗਜ਼ਾਮਪਲ ਦੇ ਰਹੇ ਕਹਿੰਦੇ ਨੇ ਸ਼ੰਕਰਾ ਮਸਤਕ ਮਸਤਾ ਸੁਸਰੀ ਇਸ਼ਨਾਨ ਰੇ, ਅਤੇ ਫਿਰ ਕੁੱਲ ਜਨ ਮੱਧੇ ਮਿਲੋ ਸਾਨਗ ਪਾਣ ਰੇ। ਚੰਦਰਵੰਸ਼ੀ ਭਗਵਾਨ ਕ੍ਰਿਸ਼ਨ, ਚੰਦਰਵੰਸ਼ ਵਿੱਚ ਉਹਦੀ ਵੰਸ਼ ਵਿੱਚ ਭਗਵਾਨ ਵੀ ਪੈਦਾ ਹੋਇਆ। ਪਰ ਇੰਨਾ ਕੁਛ ਚੰਗਾ ਪੈਦਾ ਹੋਣ ਦੇ ਬਾਵਜੂਦ ਸ਼ੰਕਰ ਦੇ ਮੱਥੇ 'ਤੇ ਰਹਿੰਦਾ ਹੋਵੇ, ਦਿਨ ਰਾਤ ਸੁਰਸਰੀ ਵਿੱਚ ਗੰਗਾ ਵਿੱਚ ਇਸ਼ਨਾਨ ਕਰਦਾ ਹੋਵੇ, ਉਹਦੀ ਕੁੱਲ ਵਿੱਚ ਭਗਵਾਨ ਜਨਮ ਲੈਣ, ਪਰ ਉਹਦਾ ਕਲੰਕ ਅੱਜ ਤੱਕ ਨਾ ਮਿਟ ਸਕਿਆ। ਇੱਕ ਐਗਜ਼ਾਮਪਲ ਦੇ ਰਿਹਾ ਕਹਿੰਦੇ ਨੇ ਸ਼ੰਕਰਾ ਮਸਤਕ ਮਸਤਾ ਸੁਰਸਰੀ ਇਸ਼ਨਾਨ ਰੇ, ਕੁੱਲ ਜਨ ਮੱਧੇ ਮਿਲੋ ਸਾਰੰਗ ਪਾਣ ਰੇ, ਪਰ ਕਰਮ ਕਰ ਕਲੰਕ ਮੁਫੀਤ ਸਰੇ। ਜਿਹੜਾ ਕਰਮ ਕਰ ਲਿਆ ਉਹ ਕਲੰਕ ਮਿਟਿਆ ਨਹੀਂ। ਅੱਗੇ ਜਾ ਕੇ ਹੋਰ ਇੱਕ ਐਗਜ਼ਾਮਪਲ ਦਿੰਦੇ ਕਹਿੰਦੇ ਨੇ ਮੈਂ ਇਹ ਵੀ ਦੇਖਣਾ, ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ। ਸੰਸਾਰ ਦਾ, ਪੂਰੇ ਵਿਸ਼ਵ ਦਾ, ਸਾਰੀ ਦੁਨੀਆਂ ਦਾ ਇੱਕ ਦੀਪਕ ਹੈ ਸੂਰਜ। ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ, ਉਸ ਸੂਰਜ ਦਾ ਰਥਵਾਈ ਹੈ ਅਰਨ। ਅਰਨ ਸੂਰਜ ਦਾ ਰਖਵਾ, ਸ਼ਾਸਤਰ ਦੀ ਵਕਤ ਦੀਆਂ ਐਗਜ਼ਾਮਪਲਾਂ ਦੇ ਰਹੇ ਜਿਹੜੀਆਂ ਕਹਾਣੀਆਂ ਪ੍ਰਚਲਿਤ ਹੋਣ ਉਹਨਾਂ ਨੂੰ ਐਗਜ਼ਾਮਪਲ ਵਜੋਂ ਵਰਤਿਆ। ਹੁਣ ਇੱਕ ਇੱਥੇ ਖਿਆਲ ਕਰਨਾ, ਇਹਦਾ ਮਤਲਬ ਇਹ ਨਹੀਂ ਕਿ ਇਹ ਸਾਰੀਆਂ ਸਾਰਖੀਆਂ ਜਾਂ ਇਹ ਸਾਰਾ ਮਿਥਿਹਾਸ ਗੁਰੂ ਮੰਨ ਰਹੇ ਨੇ। ਮੈਂ ਪਹਿਲੇ ਅਰਜ਼ ਕੀਤੀ, ਜਿੰਨੀ ਦੇਰ ਅਸੀਂ ਸਮੁੱਚੀ ਬਾਣੀ ਦਾ ਹਰ ਪੱਖ ਸਾਹਮਣੇ ਨਹੀਂ ਰੱਖਾਂਗੇ ਉਨੀ ਦੇਰ ਸਾਨੂੰ ਸਮਝ ਨਹੀਂ ਆਵੇਗੀ, ਕਿਉਂਕਿ ਇਹ ਤਾਂ ਇੱਕ ਉਹ ਵਿਅਕਤੀ ਹੈ ਜਿਹੜਾ ਅਜੇ ਕਨਫਿਊਜ਼ ਹੈ। ਉਹਦੇ ਕੀਤੇ ਹੋਏ ਦਿੱਤੀਆਂ ਹੋਈਆਂ ਐਗਜ਼ਾਮਪਲ ਦਾ ਇੱਕ ਵਿਸ਼ਾ ਹੈ। ਕਹਿਣ ਲੱਗੇ, ਵਿਸ਼ਵ ਕਾ ਦੀਪਕ ਸੁਆਮੀ ਤਾਂਚਰ ਸਵਾਰਥੀ, ਪੰਖੀ ਰਾਏ ਗਰੜ ਤਾਂਚੇ ਰੇ ਬਾਂਧਵਾ। ਪੰਖੀਆਂ ਦਾ ਰਾਏ ਰਾਜਾ ਗਰੜ, ਗਰੜ ਪੰਛੀ ਜਿਹੜਾ ਸ਼ਾਸਤਰ ਮੁਤਾਬਕ ਪੰਖੀਆਂ ਦਾ ਰਾਜਾ, ਕਿਉਂਕਿ ਉਹਦੇ 'ਤੇ ਕਿਸੇ ਸੱਪ ਦੀ ਜ਼ਹਿਰ ਦਾ ਵੀ ਅਸਰ ਨਹੀਂ ਹੁੰਦਾ। ਪੰਖੀ ਰਾਏ ਗਰੜ ਤਾਂਚੇ ਰੇ ਬਾਂਧਵਾ। ਪਰ ਕਹਿਣ ਲੱਗੇ, ਕਰਮ ਕਰ ਅਰਨ ਪਿੰਗਲਾਰੀ, ਸੂਰਜ ਦੇ ਕੋਲ ਰਹਿੰਦਾ ਉਹਦਾ ਰਸਵਾਈ ਤੇ ਗਰੜ ਭਗਵਾਨ ਦਾ ਭਰਾ ਹੈ, ਪਰ ਕੀ ਕਾਰਨ ਹੈ ਅਰਨ ਅਜੇ ਪਿੰਗਲਾ ਹੈ, ਭਾਵ ਉਹਦੀਆਂ ਲੱਤਾਂ ਕੋਈ ਨਹੀਂ, ਉਹਦੀਆਂ ਲੱਤਾਂ ਹੀ ਨਹੀਂ ਠੀਕ ਹੋ ਸਕੀਆਂ ਉਹਦੇ ਕਰਮਾਂ ਕਰਕੇ। ਇੱਕ ਐਗਜ਼ਾਮਪਲ ਦੇ ਰਹੇ, ਕਹਿੰਦੇ ਨੇ, ਪੂਰਬਲੋ ਕਿਰਤ ਕਰਮ ਨਾ ਮਿਟੇਰੀ ਘਰ ਗਏ ਹਨ। ਹੇ ਭਾਗਾਂ ਵਾਲੀਏ, ਕਿਰਤ ਕਰਮ ਮਿਟਦਾ ਬਿਲਕੁਲ ਨਹੀਂ, ਜਿਹੜੇ ਕਰਮ ਕਰੀਏ ਉਹ ਕਰਮ ਹਮੇਸ਼ਾ ਨਾਲ ਰਹਿੰਦੇ ਨੇ, ਕਲੰਕ ਨਹੀਂ ਮਿਟਦਾ, ਕਰਮ ਕਰ ਕਲੰਕ ਮੁਫੀ ਜਿਸ। ਹੁਣ ਤ੍ਰਿਲੋਚਨ ਅਗਵਾਈ ਕਰਦਾ, ਨਾਮਦੇਵ ਅਗਵਾਈ ਕਰਦਾ, ਤ੍ਰਿਲੋਚਨ ਦੀ ਜਵਾਬ ਦਿੰਦਾ, ਬਿਲਕੁਲ ਸਾਹਮਣੇ ਬੈਠ ਕੇ ਜਵਾਬ ਦਿੰਦਾ ਤੇ ਕਹਿੰਦਾ,
ਕੌਣ ਕੋ ਕਲੰਕ ਰਹੋ, ਕੌਣ ਕੋ ਕਲੰਕ ਰਹੇ ਹੋ, ਰਾਮ ਨਾਮ ਲੇ ਤੁਹੀ ਪਤਤ ਪਵਿੱਤਰ ਭੈ, ਰਾਮ ਕਹੇ ਤੁਹੀ।
ਹੁਣ ਜਵਾਬ ਹੈ, ਜੇ ਆਪਾਂ ਇੱਕ ਸ਼ਬਦ ਤ੍ਰਿਲੋਚਨ ਦਾ ਪੜ੍ਹ ਲਈਏ, ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇਕੱਲਾ ਉਹ ਸ਼ਬਦ ਪੜ੍ਹ ਲਈ ਕਨਫਿਊਜ਼ ਹੋ ਜਾਵਾਂਗੇ ਨਾ। ਹਾਲਾਂਕਿ ਗੁਰੂ ਨੇ ਵੀ ਇਹ ਗੱਲ ਆਖੀ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਕਹਿਣ ਲੱਗੇ, ਗੁਰੂ ਨੇ ਵੀ ਆਪਣੀ ਰਸਨਾ ਤੋਂ ਫੈਸਲਾ ਦੇ ਦਿੱਤਾ। ਕਹਿਣ ਲੱਗੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਪਰ ਕਹਿਣ ਲੱਗੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਲੰਕ ਮਿਟਦਾ ਹੈ, ਜਨਮ ਕਰਮ ਮਲ ਉਤਰੇ, ਮਨ ਤੇ ਜਾਏ ਗੁਮਾਨ। ਕਹਿਣ ਲੱਗੇ, ਉਤਰਦਾ ਹੈ, ਮਾਘ ਮੱਝਣ ਸੰਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਇਹ ਉਤਰਦਾ, ਪਵਿੱਤਰ ਹੋਏ ਸੇਜਨਾ ਜਿਨੀ ਹਰ ਧਿਆਇਆ। ਗੁਰੂ ਕਹਿੰਦੇ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ, ਫਿਰ ਕੀ ਹੋਵੇਗਾ, ਜਨਮ ਕਰਮ ਮਲ ਉਤਰੇ। ਗੁਰੂ ਕਹਿੰਦੇ, ਖਿਆਲ ਕਰੀ, ਜੇ ਭੂਮੀ ਚੋਰ ਦਾ ਕਲੰਕ ਮਿਟ ਸਕਦਾ, ਉਹ ਚੋਰ ਨਹੀਂ ਰਹਿੰਦਾ, ਜੇ ਸੱਜਣ ਠੱਗ ਦੇ ਪਾਪ ਨਿਵਰਤ ਹੋ ਸਕਦੇ ਨੇ ਤੇ ਉਹ ਇੱਕ ਧਾਰਮਿਕ ਆਗੂ ਹੋ ਨਿਬੜਦਾ, ਜੇ ਵਿਧੀ ਚੰਦ ਪੂਰਨ ਗੁਰਸਿੱਖ ਬਣ ਸਕਦਾ ਇੱਕ ਡਾਕੂ ਤੋਂ, ਜੇ ਬਾਲਮੀਕ ਬਟਵਾਰਾ ਸਾਰੀ ਜ਼ਿੰਦਗੀ ਦਾ ਪਾਪ ਕਰਨ ਵਾਲਾ, ਦੋ ਦੋ ਕੌਡੀਆਂ ਪਿੱਛੇ ਮਨੁੱਖ ਨੂੰ ਕਤਲ ਕਰ ਦੇਣ ਵਾਲਾ ਬਾਲਮੀਕ ਨਾਮ ਦੀ ਸੰਗਤ ਨਾਲ ਇੱਕ ਮਹਾਨ ਤਪੱਸਵੀ ਹੋ ਸਕਦਾ। ਤੇ ਗੁਰੂ ਕਹਿੰਦੇ ਨੇ, ਇਸ ਲਈ ਮਨ ਵਿੱਚ ਕਦੀ ਇਹ ਨਾ ਸੋਚੀ ਕਿ ਪਤਤ ਹੋ ਗਿਆ ਤੇ ਮੁੜ ਤੈਨੂੰ ਪਵਿੱਤਰ ਕੋਈ ਨਹੀਂ ਕਰ ਸਕਦਾ, ਇਸ ਲਈ ਪਤਤ ਦਾ ਰਾਹ ਰੁਕਿਆ ਨਹੀਂ। ਆਹ ਗੱਲ ਗੁਰੂ ਕੋਲ ਲੱਭਣੀ। ਗੁਰੂ ਨੇ ਕਿਸੇ ਬੁਰੇ ਆਦਮੀ ਲਈ ਕਦੀ ਕੋਈ ਨਿਰਾਸ਼ ਨਾ ਹੋਵੇ ਕਿ ਬਸ ਮੈਂ ਇੱਕ ਵਾਰ ਪਤਤ ਹੋ ਗਿਆ ਤੇ ਮੁੜ ਮੈਂ ਵਾਪਸ ਨਹੀਂ ਪਰਤ ਸਕਦਾ, ਮੈਂ ਹੁਣ ਗੁਨਾਹਗਾਰ, ਬਸ ਮੈਂ ਹੁਣ ਵਾਪਸ ਨਹੀਂ ਪਰਤ ਸਕਦਾ। ਗੁਰੂ ਕਹਿੰਦੇ ਨੇ, ਪਤਤ ਪਵਿੱਤਰ ਭੈ, ਰਾਮ ਕਹੇ ਪਤਤ ਪਵਿੱਤਰ ਹੋ ਸਕਦਾ, ਵਾਪਸ ਪਰਤ ਸਕਦਾ। ਦਰਵਾਜ਼ੇ ਗੁਰੂ ਘਰ ਦੇ, ਰੱਬ ਦੇ ਘਰ ਦੇ, ਰੱਬ ਦੇ ਦਰ ਦੇ ਕਦੀ ਦਰਵਾਜ਼ੇ ਨਹੀਂ ਬੰਦ ਹੁੰਦੇ, ਇਸ ਲਈ ਇੱਕ ਪ੍ਰੇਰਨਾ ਦੇਣਾ ਚਾਹੁੰਦਾ, ਹਾਂ ਰਾਹ ਅਪਣਾ ਲੈ, ਜੇ ਤੂੰ ਅਪਣਾਏ ਹੀ ਨਾ ਇਹ ਆਪਣੀ ਕਮਜ਼ੋਰੀ ਹੈ। ਗੁਰੂ ਕਹਿੰਦੇ ਨੇ ਪਵਿੱਤ ਹੋਏ ਸੇ ਜਨ ਜਿੰਨੀ ਹਰ ਧਿਆਇਆ। ਫਿਰ ਕਹਿਣ ਲੱਗੇ ਹਰ ਧਿਆਇਆ ਪਵਿੱਤ ਹੋਏ ਪਰ ਸ਼ਰਤ ਇੱਕੋ ਗੁਰਮੁਖ ਜਿੰਨੀ ਧਿਆਇਆ। ਫਿਰ ਕਹਿਣ ਲੱਗੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ। ਕੋਈ ਆਵੇ ਗੁਰੂ ਨੇ ਬਾਣੀ ਬਾਬਾ ਕਬੀਰ ਜੀ ਨੇ ਆਖਿਆ ਨਾ, ਕਹਿਣ ਲੱਗੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਆਵੇ ਹਰ ਕੋਈ ਪਵਿੱਤਰ ਹੋ ਸਕਦਾ ਹੈ। ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਫਿਰ ਕਹਿਣ ਲੱਗੇ ਮੈਂ ਅਰਜ਼ ਕਰਾਂ ਮੈਲ ਲੱਗੀ ਕਿਵੇਂ ਅਤੇ ਪਤਤ ਤੋਂ ਪਵਿੱਤਰ ਹੋਈਦਾ ਕਿਵੇਂ। ਕਿਤੇ ਐਸਾ ਨਾ ਹੋਵੇ ਕਿ ਪਵਿੱਤਰ ਹੋਣ ਦਾ ਪਤਤ ਤੋਂ ਪਵਿੱਤਰ ਹੋਣ ਦਾ ਚਾਹੋ ਤਾਂ ਪੈਦਾ ਹੋ ਜਾਏ ਪਰ ਸਾਧਨ ਨਾ ਮਿਲ ਸਕਣ। ਕਹਿਣ ਲੱਗੇ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੇ ਸਹਿਸਾ ਨਾ ਜਾਏ। ਇਸ ਪੌੜੀ ਦਾ ਕੇਂਦਰ ਇੱਥੇ ਆ ਕੇ ਕਿ ਸਹਿਸੇ ਜੀਓ ਮਲੀਨ ਹੈ, ਇੱਥੇ ਪਵਿੱਤਰ ਹੋਣ ਦਾ ਮਸਲਾ ਹੈ। ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਉਹ ਹੀ ਪਵਿੱਤਰ ਹੋਣ ਦਾ ਮਸਲਾ। ਸਹਿਸਾ ਲਫਜ਼ ਜਿਹੜਾ ਇਹਨੂੰ ਜਿਹੜਾ ਸਮਝਣਾ ਚਾਹੁੰਦਾ, ਸਹਿਸਾ ਕਹਿੰਦੇ ਨੇ ਉਸ ਫਿਕਰ ਨੂੰ ਜਿਹੜਾ ਭਰਮ ਤੇ ਖਲੋਤਾ ਹੋਵੇ। ਇਹਦੇ ਵਿੱਚ ਸੰਸਾ ਤੇ ਹਾਵਾ ਦੋ ਲਫਜ਼ਾਂ ਦਾ ਮੇਲ ਹੈ। ਸਹਿਸਾ ਜਿਹਦਾ ਅਰਥ ਹੈ ਉਹ ਫਿਕਰ ਜਿਹੜਾ ਭਰਮ ਤੇ ਖਲੋਤਾ ਹੈ। ਰਾਤ ਨੂੰ ਲਾਈਟ ਚਲੀ ਗਈ, ਇੱਕ ਦੇ ਘਰ ਦਾ ਤਾਂ ਦਰਵਾਜ਼ਾ ਖੜਕਿਆ, ਤੇ ਦਰਵਾਜ਼ਾ ਖੜਕਣ ਤੋਂ ਬਾਅਦ ਉਸਨੇ ਵੇਖਿਆ ਬਾਰੀ ਥਾਣੀ ਵੀ ਚੋਰ ਆ ਗਿਆ। ਫਿਕਰ ਹੋ ਗਿਆ ਕਿਵੇਂ ਮੁਕਾਬਲਾ ਕਰਾਂਗਾ, ਇਹ ਤਾਂ ਦਰਵਾਜ਼ਾ ਤੋੜ ਵੀ ਲਾਏਗਾ। ਉਹ ਫਿਕਰ ਹੋ ਰਿਹਾ ਤੇ ਇੱਕ ਦੇ ਘਰ ਵਿੱਚ ਇਸੇ ਲਈ ਸਾਰੀ ਰਾਤ ਨੀਂਦ ਨਹੀਂ ਆਈ, ਸਾਰੀ ਰਾਤ ਫਿਕਰ ਪਿਆ ਰਿਹਾ ਕਿਉਂਕਿ ਅੰਧੇਰਾ ਹੋ ਗਿਆ। ਮਤ ਚੋਰ ਆ ਜਾਏ, ਫਿਕਰ ਨੇ ਉਹਨੂੰ ਵੀ ਸੌਣ ਨਹੀਂ ਦਿੱਤਾ। ਉਹ ਹੈ ਸੰਸੇ ਵਿੱਚ ਫਿਕਰ। ਮਨੁੱਖ ਨੇ ਜ਼ਿੰਦਗੀ ਅੰਦਰ ਕੁਝ ਸਮਾਂ ਤਾਂ ਜੀਵਨ ਦਾ ਕੇਵਲ ਦੁਆਲੇ ਭਰਮ ਪੈਦਾ ਕਰ ਲੈਣੇ। ਜਿਵੇਂ ਆਹ ਦੋ ਕੁ ਦਿਨ ਦੀ ਗੱਲ ਹੀ ਹੈ, ਕੁਛ ਭੈਣ ਬੱਚੀਆਂ ਉਹਨਾਂ ਨੇ ਕੁਸਚਨ ਅਜੀਬ ਕਿਸਮ ਕਹਿਣ ਲੱਗੇ ਜੀ ਇਸ ਜੀਵਨ ਤੇ ਮਰਨ ਤੋਂ ਬਾਅਦ ਕੀ ਬਣੀਦਾ। ਮੈਂ ਆਖਿਆ ਬੇਟਾ ਜਿਹੜਾ ਜੀਵਨ ਸਾਡੇ ਕੋਲ ਹੈ ਅਸੀਂ ਇਹਨੂੰ ਤਾਂ ਸਮਝ ਲਈਏ। ਇਹਦਾ ਮਤਲਬ ਹੁਣ ਤਾਂ ਜੋ ਕੁਝ ਸਾਨੂੰ ਗੁਰੂ ਬਣਨ ਲਈ ਆਖਦਾ ਉਹ ਅਸੀਂ ਬਣ ਨਹੀਂ ਰਹੇ। ਦਿਨ ਰਾਤ ਗੁਰੂ ਆਖਦਾ ਕੁਛ ਬਣ ਕੀ ਬਣਨਾ ਇਹ ਬਣ, ਉਹ ਤੇ ਅਸੀਂ ਬਣਦੇ ਨਹੀਂ। ਤੇ ਸਾਨੂੰ ਇਹ ਫਿਕਰ ਪਿਆ ਹੋਇਆ ਹੈ ਮਰਨ ਤੋਂ ਬਾਅਦ ਅਗਲੇ ਜਨਮ ਕੀ ਬਣਾਂਗੇ। ਇੱਕ ਉਹ ਸਹਿਸਾ, ਇਹਨੂੰ ਕਹਿੰਦੇ ਨੇ ਸਹਿਸਾ ਵੀ ਅੱਗੇ ਪਤਾ ਨਹੀਂ ਕੀ ਹੋਏਗਾ, ਜਿਹੜਾ ਕੁਛ ਹੋ ਰਿਹਾ ਉਹਨੂੰ ਸਮਝਣ ਦੀ ਲੋੜ ਨਹੀਂ। ਗੁਰੂ ਕਹਿੰਦੇ ਜਿਹੜਾ ਉਹ ਸਹਿਸਾ ਹੈ ਨਾ, ਭਰਮ ਦਾ ਅਰਥ ਹੀ ਉਹ ਹੈ ਜਿੱਥੇ ਅਸਲੀਅਤ ਨਾ ਪਛਾਣ ਸਕੇ, ਅਤੇ ਮੈਲ ਦਾ ਅਰਥ ਵੀ ਉਹ ਹੈ ਜਦੋਂ ਕਿਸੇ ਕੱਪੜੇ ਨੂੰ ਕਿਸੇ ਦੀਵਾਰ ਨੂੰ ਕਿਸੇ ਚੀਜ਼ ਨੂੰ ਮੈਲ ਲੱਗ ਜਾਏ ਉਹਦੀ ਅਸਲ ਰੌਣਕ ਖਤਮ ਹੋ ਜਾਂਦੀ। ਕੱਪੜਾ ਮੈਲਾ ਹੋ ਜਾਏ ਉਹਦੇ ਅੰਦਰ ਜਿੰਨਾ ਮਰਜ਼ੀ ਖੂਬਸੂਰਤ ਪ੍ਰਿੰਟ ਹੋਵੇ ਉਹਦੀ ਭਾਅ ਖਤਮ ਹੋ ਗਈ, ਮੈਲਾ ਹੋ ਗਿਆ। ਦਰੋ ਦੀਵਾਰਾਂ ਨੂੰ ਤੁਸੀਂ ਜਿੰਨਾ ਮਰਜ਼ੀ ਖੂਬਸੂਰਤ ਰੰਗ ਕਰਾ ਲਓ ਪਰ ਮੈਲੀਆਂ ਹੋ ਜਾਣ। ਮੈਲ ਦਾ ਅਰਥ ਹੈ ਕਿਸੇ ਚੀਜ਼ ਨੂੰ ਢੱਕ ਲੈਣਾ, ਉਹਦੀ ਅਸਲੀਅਤ ਦੀ ਪਛਾਣ ਨਾ ਛੱਡਣ। ਅਤੇ ਗੁਰੂ ਕਹਿੰਦੇ ਨੇ ਮੈਂ ਮਹਿਸੂਸ ਕਰਨਾ ਸਹਿਸੇ ਜੀਉ ਮਲੀਨ ਹੈ, ਸਹਿਸਿਆਂ ਨਾਲ ਭਰਮਾਂ ਕਰਕੇ ਜੀਉ ਮੈਲਾ ਹੋਇਆ ਹੋਇਆ, ਹੁਣ ਇਹਨੂੰ ਪਛਾਣ ਨਹੀਂ ਰਹੀ ਮੇਰਾ ਰਾਹ ਕਿਹੜਾ। ਤੇ ਗੁਰੂ ਕਹਿੰਦੇ ਨੇ ਇਹ ਮੈਂ ਮਨ ਜਿਹਨੂੰ ਪਛਾਣ ਨਹੀਂ ਰਹੀ ਇਹ ਕਿਵੇਂ ਉਜਲਾ ਹੋਵੇ। ਤੇ ਗੁਰੂ ਕਹਿੰਦੇ ਨੇ ਸਹਿਜ ਨਾਲ ਉਜਲਾ ਹੋਏਗਾ, ਸਹਿਜ ਕਹਿੰਦੇ ਨੇ ਗਿਆਨ ਨੂੰ। ਤੇ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ ਜੇ ਤੂੰ ਇਹ ਮੈਲ ਜਿਹੜੀ ਸਹਿਸਿਆਂ ਦੀ ਪੈਦਾ ਹੋਈ ਹੈ ਇਹਨੂੰ ਕਰਮ ਕਾਂਡ ਨਾਲ ਉਤਾਰਨਾ ਚਾਹੇ ਤੇ ਬਿਲਕੁਲ ਕਰਮ ਕਾਂਡ ਵਿੱਚੋਂ ਕਦੀ ਗਿਆਨ ਨਹੀਂ ਪੈਦਾ ਹੋਇਆ। ਹਾਂ ਗਿਆਨ ਵਿੱਚੋਂ ਕਰਮ ਪੈਦਾ ਜਿਹੜਾ ਹੋਏਗਾ ਨਾ ਉਹ ਸਹਿਜ ਹੋਏਗਾ, ਜਿਹੜਾ ਗਿਆਨ ਵਿੱਚ ਹੋਏਗਾ, ਜਿਹੜਾ ਗਿਆਨ ਵਿੱਚੋਂ ਕਰਮ ਪੈਦਾ ਹੋਏਗਾ ਨਾ ਕਿ ਮੈਂ ਕੀ ਕਰਨਾ। ਪਹਿਲਾਂ ਗਿਆਨ ਹੋ ਗਿਆ ਮੈਂ ਕੀ ਕਰਨਾ, ਮੇਰੇ ਕੀ ਫਰਜ਼ ਨੇ। ਉਹ ਜਿਹੜਾ ਕਰਮ ਹੋਏਗਾ ਉਹ ਤਾਂ ਸਹਿਜ ਹੋਏਗਾ। ਅਤੇ ਜੇ ਕੋਈ ਆਖੇ ਕਰਮ ਕਾਂਡ ਵਿੱਚੋਂ ਗਿਆਨ ਹੋ ਜਾਏ, ਕਿਸੇ ਪਿੱਪਲ ਦੇ ਥੱਲੇ ਦੀਵੇ ਜਗਾਈ ਜਾਵਾਂ ਤਾਂ ਗਿਆਨ ਹੋ ਜਾਏ, ਕਿਸੇ ਜੰਡ ਨੂੰ ਗਾਨੇ ਬੰਨੀ ਜਾਵਾਂ ਤਾਂ ਗਿਆਨ ਹੋ ਜਾਏ, ਕਿਸੇ ਸੂਰਜ ਨੂੰ ਪਾਣੀ ਦੇਈ ਜਾਵਾਂ ਤਾਂ ਗਿਆਨ ਹੋ ਜਾਏ। ਗੁਰੂ ਕਹਿੰਦੇ ਬਿਲਕੁਲ ਨਹੀਂ, ਇੱਕ ਖਿਆਲ ਕਰੀ, ਹਾਂ ਗਿਆਨ ਨਾਲ ਤੈਨੂੰ ਸੂਰਜ ਦੇ ਪਾਣੀ ਦੇਣ ਤੋਂ ਰੋਕਿਆ ਜਾ ਸਕਦਾ। ਜਿਸ ਦਿਨ ਗਿਆਨ ਹੋ ਜਾਏ ਤੈਨੂੰ ਪਿੱਪਲ ਥਾਲੇ ਦੀਵੇ ਜਗਾਉਣ ਤੋਂ ਰੋਕਿਆ ਜਾ ਸਕਦਾ, ਪਰ ਕਰਮ ਕਾਂਡ ਵਿੱਚੋਂ ਸਹਿਜ ਨਹੀਂ ਮਿਲਦਾ। ਅਤੇ ਤੂੰ ਚਾਹੁੰਦਾ ਜਿਹੜੀ ਇਹ ਪਵਿੱਤਰਪਣ ਦੀ ਪਤਿਤਪਣ ਦੀ ਜਿਹੜੀ ਮੈਲ ਲੱਗੀ ਇਹ ਪਵਿੱਤਰ ਹੋ ਜਾਏ ਕਰਮਾਂ ਨਾਲ, ਕੇਵਲ ਕਰਮ ਕਾਂਡ ਵਿੱਚ ਆ ਕੇ। ਗੁਰੂ ਕਹਿੰਦੇ ਬਿਲਕੁਲ ਨਹੀਂ,
ਕਰਮੀ ਸਹਿਜ ਨਾ ਉਪਜੈ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨੇ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ, ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।
ਤੇ ਜਵਾਬ ਸੀ,
ਮਨ ਧੋਵੋ ਸ਼ਬਦ ਲਾਗੋ।
ਕਹਿਣ ਲੱਗੇ ਇੱਕ ਸ਼ਬਦ ਹੀ ਐਸਾ ਸਾਧਨ ਹੈ ਜਿਹੜਾ ਪਤਿਤ ਨੂੰ ਪਵਿੱਤਰ ਕਰ ਸਕਦਾ ਹੈ, ਮਨ ਨੂੰ ਧੋਤਾ ਜਾ ਸਕਦਾ ਹੈ, ਮੈਲ ਲਾਈ ਜਾ ਸਕਦੀ ਹੈ।
ਮਨ ਧੋਵੋ ਸ਼ਬਦ ਲਾਗੋ, ਹਰਸ਼ੋ ਰਹੋ ਚਿੱਤ ਲਾਏ, ਹਰਸ਼ੋ ਰਹੋ ਚਿੱਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਉਪਜਾ। ਪਵਿੱਤ ਹੋਏ ਸਜਣ, ਪਵਿੱਤ ਹੋਏ ਸਜਣ, ਇਸ ਲਈ ਦੱਸਣਾ ਚਾਹਣਾ ਪਵਿੱਤਰ ਹੋਏ ਸੇ ਜਣਾ ਜਿਨ ਹਰਿ ਹਰਿ ਧਿਆਇਆ, ਹਰਿ ਧਿਆ 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 ਪਵਿੱਤਰ 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 ਹੋਏ ਹੋਏ ਗੁਰਮੁਖ ਗੁਰਮੁਖ ਧਿਆਇਆ, ਦੁਰ 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 ਦਾਉ ਸਦਾ ਦਾ ਦਾ ਰਮਰ ਮਤ 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 ਹਰੇ 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 ਸਤਿਗੁਰੂ ਪਾਈਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੇ ਤਬ ਨਾ
नामदेव जन को प्रतिज्ञा आई एकादशी वर्त रहे काहे को तीर्थ जाई। मैं कर्म कांड विचों निकल गया। एकादशी वर्त रहे को तीर्थ जाई भन धाम नामदेव देव सुख 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 भय भय रात रात रहे को नो 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 गट 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 ले ले मत कोई पतत मत गुनाहगार निराश है कि मिली कोई थानानी ते दरवाजा हमेशा में शुल धुल ने 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 काश आश उस द्रव द्रव द्रवेश कर कर के इन दा नल 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 Ah.